वाहिगुरु जी की फतेह। परम सम्मान योग श्री गुरु ग्रंथ साहिब सच्चे पातशाह जी दी पावन पवित्र हजूरी अंदर शोभायमान गुरु सवारे सतसंगी जनों पंचम पातशाह धन गुरु अर्जुन देव जी हजूर दी पवित्र रसना तो उचारण कीती हुई सुखमनी साहब जी दी पवित्र बाणी विचों उन्नवी अष्टपदी दा अठवां पदा अंतला पदा आप जी ने श्रवण कीता है। इस पवित्र पदे दा जो विचार दा तुरा है वो एक है कि केवल एक परिपूर्ण परमात्मा परमेश्वर वाहिगुरु जी उन्हां दा जप उन्हां दी सलोहता उसनू आराधन दी सानू हदायत कीती गई है। आओ इस पवित्र पदे नू गुरु कृपा दे नाल आपां विचार सकीए। आप जितने हाजूर दे चरणा विच हाजिर होए हो विचार दी प्रारंभता तो पहला बख्शो आसीस और प्यार अदब दे नाल उचारण करो जी सतनाम श्री वाहे गुरु जी। करो बख्शिश फिर उचारण करो जी सतनाम श्री वाहे गुरु जी। सतगुरु गुरु ग्रंथ साहिब जी दी पवित्र बाणी दी आरंभता हजूर ने एक ओंकार तो कीती है। इसका भाव है ओ सर्व शक्तिमान परिपूर्ण परमात्मा जो अद्वितीय एक है उस एक वर्गा कोई होर एक नहीं। ते हजूर ने अमृत बाणी विच जपन दी भी गल जदों कही किसे कीर्तन देव पूजा नू नहीं सगो ओ प्रभु जिस कोल खरन भरन दी शक्ति है वाहद एक परमात्मा दा चिंतन एक अकाल पुरख दी इबादत एक परम पिता परमेश्वर दे सिमरन दी गुरमत विच सानू रीत दृढ़ कराई गई है। धन गुरु नानक साहब जी ने कृपा की उन्होंने आरंभता विच अर्ज की एक शब्द वरत्या है ਭਾਵੇਂ ਉਹ ਇੱਕ ਹਿੰਦਸੇ ਵਾਲਾ ਹੈ, ਗਿਣਤੀ ਵਾਲਾ ਹੈ, ਪਰ ਉਸ ਇੱਕ ਤੋਂ ਬਾਅਦ ਹਜ਼ੂਰ ਨੇ ਓਅੰਕਾਰ ਸ਼ਬਦ ਉਸ ਨੂੰ ਲਿਖਣਾ ਕੀਤਾ ਹੈ। ਓਮ ਸ਼ਬਦ ਵੇਦਾਂ ਵਿੱਚ ਵੀ ਆਇਆ ਹੈ, ਪਰ ਇਸ ਓਮ ਸ਼ਬਦ ਦੀ ਵਿਆਖਿਆ ਕਰਦੇ ਹੋਏ ਕੁਛ ਵਿਦਵਾਨਾਂ ਨੇ ਇਸ ਨੂੰ ਤਿੰਨ ਸ਼ਕਤੀਆਂ ਦੇ ਰੂਪ ਵਿੱਚ ਨਿਰੂਪਣ ਕੀਤਾ ਹੈ। ਓਮ ਸ਼ਬਦ ਜਦੋਂ ਉਚਾਰਿਆ ਜਾਂਦਾ ਹੈ, ਐੜਾ ਊੜਾ ਖੁੱਲਾ ਤੇ ਮੰਮਾ ਅੱਖਰ ਅਸੀਂ ਵਰਤਨੇ ਆ ਤਾਂ ਬਣਦਾ ਹੈ ਓ। ਤੇ ਕਈ ਵਾਰੀ ਇਸ ਸ਼ਬਦ ਦੇ ਤਿੰਨ ਅੱਖਰ ਜੋ ਨੇ ਉਸ ਦੇ ਤ੍ਰੈ ਦੇਵਤੇ ਕਲਪੇ ਗਏ, ਉਹਨਾਂ ਦੀਆਂ ਸ਼ਕਤੀਆਂ ਜਿਵੇਂ ਬ੍ਰਹਮਾ ਜੀ ਦਾ ਕੰਮ ਹੈ ਸ੍ਰਿਸ਼ਟੀ ਦੀ ਉਤਪਤੀ ਕਰਨਾ। ਸਿਰਫ ਬੇਨਤੀ ਹੈ ਕਿ ਕੇਵਲ ਇੱਕ ਪਰਮਾਤਮਾ, ਉਸ ਤੋਂ ਉੱਪਰ ਹੋਰ ਕੁਛ ਨਹੀਂ। ਉਹਨਾਂ ਦਾ ਕੰਮ ਹੈ ਉਤਪਤੀ ਕਰਨਾ, ਵਿਸ਼ਨੂੰ ਜੀ ਦਾ ਕਰਮ ਹੈ ਉਤਪਤ ਹੋਏ ਜੀਵਾਂ ਦੀ ਪਰਵਰਿਸ਼ ਕਰਨਾ, ਤੇ ਸ਼ਿਵ ਜੀ ਦਾ ਕਰਮ ਹੈ ਕਿ ਜੀਵਾਂ ਦਾ ਸੰਹਾਰ ਕਰਨਾ, ਸਮੇਟਣਾ। ਪਰ ਧੰਨ ਗੁਰੂ ਨਾਨਕ ਸਾਹਿਬ ਦੇ ਅਮੋਲਕ ਬਚਨ ਨੇ ਆਪ ਜੀ ਰੋਜ਼ ਹਜ਼ੂਰ ਦੇ ਇਹ ਅੰਮ੍ਰਿਤ ਬਚਨ ਪੜ੍ਹਦੇ ਹੋ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਂ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਹੁਣ ਆਹ ਜਿਹੜੀਆਂ ਦੋ ਤੁਕਾਂ ਨੇ ਕਿ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ, ਇਹਦਾ ਮਤਲਬ ਉਹ ਇੱਕ ਓਅੰਕਾਰ ਪਰਮਾਤਮਾ ਜਿਵੇਂ ਉਸ ਨੂੰ ਪਾਉਂਦਾ ਹੈ, ਉਸੇ ਤਰ੍ਹਾਂ ਉਹ ਦੇਵੀਆਂ ਦੇਵਤਿਆਂ ਨੂੰ ਸ਼ਕਤੀਆਂ ਨੂੰ ਹਰ ਚੀਜ਼ ਨੂੰ ਉਹ ਆਪ ਚਲਾ ਰਿਹਾ ਹੈ। ਉਹ ਹਰਤਾ, ਉਹ ਭਰਤਾ, ਉਹ ਸ੍ਰਿਸ਼ਟੀ ਦਾ ਕਰਤਾ ਹੈ। ਮਹਾਰਾਜ ਕਹਿ ਰਹੇ ਨੇ ਕਿ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਨ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਉਹ ਪਰਮਾਤਮਾ ਜਿਹੜਾ ਹਰ ਇੱਕ ਯੁਗ ਦੇ ਵਿੱਚ ਇੱਕ ਰਸ ਵਿਆਪਕ ਹੋ ਕੇ ਆਪ ਵਰਤ ਰਿਹਾ ਹੈ। ਥੋੜੀ ਜੀ ਬੇਨਤੀ, ਗੁਰਮਤ ਨੇ ਉਸ ਏਕੇ ਤੇ ਬਹੁਤ ਜ਼ੋਰ ਦਿੱਤਾ ਹੈ, ਉਸ ਇੱਕ ਵਿੱਚੋਂ ਸਭ ਦੀ ਉਤਪਤੀ ਮੰਨੀ, ਜੋ ਅੱਜ ਵੀ ਸਾਰੇ ਪਦੇ ਵਿੱਚ ਇਹੀ ਬਚਨ ਆਉਣੇ ਨੇ। ਜਪ ਵੀ ਇੱਕ, ਸਲਾਹ ਵੀ ਇੱਕ, ਸਭ ਕੁਛ ਬਣਾਇਆ ਵੀ ਇੱਕ ਨੇ, ਰਵਿਆ ਵੀ ਇੱਕ ਹੈ, ਇੱਕ ਨੂੰ ਜਪਣ ਨਾਲ ਪਰਾਸਤ ਚਲੇ ਜਾਂਦੇ ਨੇ। ਉਸ ਇੱਕ ਵਿੱਚੋਂ ਸਭ ਕੁਝ ਪੈਦਾ ਹੋਇਆ ਹੈ, ਉਸ ਇੱਕ ਦੀ ਆਪਣੀ ਮਰਜ਼ੀ ਹੈ, ਜਦੋਂ ਮਰਜ਼ੀ ਉਹ ਸਮੇਟ ਲੈਂਦਾ ਤੇ ਜਦੋਂ ਮਰਜ਼ੀ ਉਹ ਸਫੁਰ ਹੋ ਕੇ ਆਪਣਾ ਵਿਸਤਾਰ ਕਰ ਲੈਂਦਾ। ਮਹਾਰਾਜ ਜੀ ਦੇ ਬਚਨ ਨੇ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਰਗੁਣ ਵੀ ਉਹ, ਨਿਰਗੁਣ ਵੀ ਉਹ, ਸੁਣ ਸਮਾਧੀ ਵਿੱਚ ਵੀ ਉਹ, ਆਪੇ ਹੀ ਪਰਿਪੂਰਨ ਪਰਮਾਤਮਾ ਸਿਰਜਦਾ, ਆਪੇ ਹੀ ਫਿਰ ਉਸ ਪਰਿਪੂਰਨ ਪਰਮਾਤਮਾ ਦਾ ਜਾਪ ਉਸ ਦੀ ਪ੍ਰੇਰਨਾ ਨਾਲ ਜੀਵ ਕਰਦੇ। ਉਸ ਇੱਕ ਤੋਂ ਸਾਰਾ ਵਿਸਤਾਰ ਹੋਇਆ ਹੈ। ਥੋੜ੍ਹਾ ਜਿਹਾ ਅਸੀਂ ਇਸ ਨੂੰ ਆਰੰਭ 'ਚ ਵੇਖ ਲਈਏ, ਫਿਰ ਬਾਣੀ 'ਚੋਂ ਦੇਖਾਂਗੇ। ਇੱਕ ਦੀ ਉਪਾਸਨਾ, ਇੱਕ ਦੀ ਇਬਾਦਤ, ਇੱਕ ਦੀ ਆਰਾਧਨਾ, ਇੱਕ ਦਾ ਚਿੰਤਨ, ਇੱਕ ਸਾਹਿਬ ਨੂੰ ਖਿਰਦੇ ਵਿੱਚ ਰੱਖਣ ਦੀ ਗੱਲ ਹਜ਼ੂਰ ਨੇ ਕਹੀ। ਉਸ ਇੱਕ ਤੋਂ ਸਭ ਕੁਝ ਸਿਰਜਿਆ ਗਿਆ। ਜਿਵੇਂ ਅਸੀਂ ਬਾਣੀ ਵਿੱਚ ਇੱਕ ਬਚਨ ਪੜ੍ਹਦੇ ਹਾਂ, ਗੁਰੂ ਅਰਜਨ ਦੇਵ ਜੀ ਦੇ ਅਮੋਲਕ ਬਚਨ ਨੇ, ਉਸ ਇੱਕ ਨੇ ਸਭ ਕੁਝ ਸਿਰਜਿਆ, ਸਿਰਜ ਕੇ ਉਹ ਇੱਕ ਸਾਰਿਆਂ ਵਿੱਚ ਸਮਾ ਗਿਆ। ਜਿਸ ਦਿਨ ਉਹਨੇ ਸਭ ਕੁਝ ਇਹ ਸਮੇਟਣਾ, ਇਹ ਸਭ ਕੁਝ ਜੋ ਦਿਸ ਰਿਹਾ, ਇਕੱਲਾ ਇਨਸਾਨ ਨਹੀਂ, ਜੋ ਤਾਰੇ, ਸੂਰਜ, ਚੰਦਰਮਾ, ਧਰਤੀ, ਪਾਣੀ, ਪਹਾੜ, ਜੀਵ ਜੰਤੂ,